ਜੰਗਲ ਦੇ ਵਿੱਚ ਕੀ ਹੈ, ਘਰੇ ਤਾਂ 100 ਮੌਜਾਂ ਹੁੰਦੀਆਂ ਬੰਦੇ ਨੂੰ।
ਜੋ ਤਵ ਜਨ ਨਕੀਨ ਉਪਦੇਸਾ,
ਸੋ ਉਸ ਵਕਤ ਜਿਹੜਾ ਤੈਨੂੰ ਉਪਦੇਸ਼ ਕੀਤਾ ਹੈ ਨਾ ਤੇਰੀ ਮਾਤਾ ਨੇ,
ਲੇਨ ਚਾਹੋ ਤੇ ਬੜੋ ਅੰਦੇਸਾ,
ਸੋ ਉਹ ਜਿਹੜਾ ਉਪਦੇਸ਼ ਉਹਦੇ ਵਿੱਚ ਬੜਾ ਖਤਰਾ ਹੈ। ਜੰਗਲਾਂ ਚ ਜਾ ਕੇ ਭਗਤੀ ਕਰਨੀ ਸੌਖੀ ਨਹੀਂ ਹੈ।
ਖੋਜਤ ਜੇ ਕੋ ਮੁਨੀ ਜੋਗੇਸ਼ਵਰ,
ਸੋ ਜੇ ਕੋਈ ਖੋਜਤ ਜੇ ਕੋ ਮੁਨੀ ਜੋਗੇਸ਼ਵਰ ਤੋਂ ਭਾਵ ਜੀ ਨੂੰ ਬੜੇ ਬੜੇ ਮੁਨੀ ਜਨ ਖੋਜਦੇ ਹਨ।
ਦੋ ਰਾਧ ਹੈ ਸੋ ਲੱਖ ਪਰਮੇਸ਼ਵਰ,
ਉਹ ਪਰਮੇਸ਼ਵਰ ਦੀ ਜਿਹੜੀ ਆਰਾਧਨਾ ਹੈ ਨਾ ਉਹ ਬੜੀ ਕਠਿਨ ਹੁੰਦੀ ਹੈ।
ਤਪ ਤਪ ਹੈ ਤੀਂਬਰ ਚਿਰਕਾਲਾ,
ਬਹੁਤ ਦੇਰ ਤੱਕ ਫਿਰ ਬੰਦੇ ਨੂੰ ਤਪ ਕਰਨਾ ਪੈਂਦਾ ਹੈ।
ਕਰ ਹੈ ਯਤਨ ਅਨੇਕ ਵਿਸਾਲਾ,
ਅਨੇਕ ਪ੍ਰਕਾਰ ਦੇ ਯਤਨ ਕਰਦਾ ਹੈ ਬੰਦਾ,
ਤਦ ਪਾ ਨਾ ਪਾਵ ਹੈ ਫਿਰ ਹੈ ਖੋਜੰਤੇ,
ਤਾਂ ਵੀ ਉਹ ਨਹੀਂ ਰੱਬ ਨੂੰ ਭਾਲ ਸਕੇ, ਅੱਜ ਤੱਕ ਖੋਜਦੇ ਫਿਰਦੇ ਨੇ।
ਚਰਨ ਕਮਲ ਪ੍ਰਭ ਸ੍ਰੀ ਭਗਵੰਤੇ,
ਸ੍ਰੀ ਭਗਵੰਤ ਪਰਮੇਸ਼ਰ ਜੀ ਦੇ ਚਰਨਾਂ ਕਮਲਾਂ ਨੂੰ ਲੱਭ ਨਹੀਂ ਸਕਿਆ ਕੋਈ, ਬੜੀ ਤਪੱਸਿਆ ਕਰਦੇ।
ਅਬ ਬੈ ਲਗੂ ਚਲੀਏ ਗ੍ਰਹਿ ਮਾਹੀ,
ਚੱਲ ਤੈਨੂੰ ਘਰੇ ਛੱਡਿਆ ਵਾ, ਤੇਰੀ ਛੋਟੀ ਜੀ ਉਮਰ ਹੈ, ਨਾ ਜਾ ਜੰਗਲਾਂ ਚ।
ਹੋਏ ਤਰਨ ਤਬ ਕਰ ਆਸ ਚਾਹੀ,
ਜਦ ਜਵਾਨ ਹੋ ਜਾਏਗਾ ਫੇਰ ਭਗਤੀ ਕਰ ਲਏਗਾ।
ਸੁਨ ਮੁਨਵਰ ਬਾਣੀ ਰਸ ਪਾਨੀ,
ਰਸ ਸਾਨੀ ਰਸ ਵਿਚ ਮਿਲੀ ਹੋਈ ਬਾਣੀ ਜਿਹੜੀ ਸੀ ਬੋਲੀ ਜਦੋਂ ਨਾਰਦ ਮੁਨੀ ਨੇ ਧਰੂਵ ਜੀ ਨੇ ਸੁਣੀ।
ਬੋਲਿਓ ਧਰੁਵ ਜੋਰ ਜੁਗ ਪਾਨੀ,
ਧਰੁਵ ਜੀ ਦੋਵੇਂ ਹੱਥ ਜੋੜ ਕਰਕੇ ਇਸ ਤਰ੍ਹਾਂ ਬੋਲੇ,
ਆਪ ਕਹਿਤ ਸਾਚੀ ਸਭ ਭਾਂਤੀ,
ਤੁਸੀਂ ਨਾਰਦ ਜੀ ਸੱਚੀ ਗੱਲ ਕਹਿੰਦੇ ਹੋ ਸਾਰੀ।
ਤਦਪਨਾ ਮੋਨਾ ਮਨ ਮਿਟਾ ਗਡਾਤੀ,
ਤੁਹਾਡੀ ਕਹੀ ਹੋਈ ਗੱਲ ਮੇਰੇ ਮਨ ਦੇ ਵਿੱਚ ਖੁਬਦੀ ਨਹੀਂ ਹੈ।
ਮੈਂ ਕੋ ਪੁਰਖ ਬਹਰੋ ਅੱਗੇ ਆਤੀ,
ਸੋ ਮੈਂ ਜਿਹੜਾ ਹਾਂ ਨਾ, ਸੋ ਜੋ ਪੁਰਖ ਪਾਤੇ ਨਾ ਪੁੱਜਿਆ ਹੋਵੇ ਮਾੜਾ ਆਦਮੀ ਕੋ ਪੁਰਖ ਹਾਂ ਜੀ, ਇਸ ਕਰਕੇ ਮੈਨੂੰ ਕੋਈ ਗਿਆਨ ਵੀ ਨਹੀਂ ਹੈ ਜੀ।
ਵਚ ਬਿਮਾਤ ਤੇ ਸੁਲਗਤ ਛਾਤੀ,
ਪਰ ਮੇਰੀ ਮਤਰੇਈ ਮਾਂ ਨੇ ਜਿਹੜੇ ਬਚਨ ਕਹੇ ਨੇ ਉਹਨਾਂ ਨਾਲ ਮੇਰੇ ਅੰਦਰ ਨਾ ਬਹੁਤ ਸੁਲਗ ਰਹੀ ਛਾਤੀ, ਬੜਾ ਸਾੜ ਪੈ ਰਿਹਾ ਮੈਨੂੰ।
ਦੁਖ ਤਰਦਾਸੁਨ ਗਿਰਾ ਕਠੋਰਾ,
ਮੇਰਾ ਮਨ ਬੜਾ ਦੁਖਦਾ ਹੈ ਕਿਉਂਕਿ ਉਹਨੇ ਬਹੁਤ ਕਠੋਰ ਵਾਕ ਕਹੇ ਨੇ ਕਿ ਜਾ ਕੇ ਜਪ ਤਪ ਕਰ ਜੰਗਲ ਵਿੱਚ, ਪਹਿਲਾਂ ਵਰਤ ਕਰ ਆਹ ਕਰ, ਫਿਰ ਜਾ ਕੇ ਸਰੀਰ ਛੱਡ, ਫਿਰ ਮੇਰੇ ਘਰ ਜੰਮ। ਇਸ ਕਰਕੇ ਮੈਨੂੰ ਉਹ ਗੱਲਾਂ ਬਹੁਤ ਜ਼ਿਆਦਾ ਚੁਭਦੀਆਂ ਮਨ ਦੇ ਵਿੱਚ।
ਹਟਨੇ ਤ੍ਰੇਟਾ ਨਾ ਕਰੇ ਮਨ ਮੋਰਾ,
ਇਸ ਕਰਕੇ ਜਿਹੜਾ ਮੇਰੇ ਮਨ ਦੇ ਅੰਦਰ ਮੁੜਨ ਦੀ ਹੁਣ ਕੋਈ ਇੱਛਾ ਨਹੀਂ, ਨਾ ਹੀ ਮੈਨੂੰ ਤੁਸੀਂ ਕਹੋ ਮੈਂ ਕਮਾਈ ਕਰਨ ਚੱਲਿਆ, ਮੈਂ ਭਗਤੀ ਕਰਨੀ ਆ ਜਾ ਕਰਕੇ ਪਹਿਲਾਂ।
ਤੁਮ ਪਰ ਹਿਤ ਕੇ ਹਿਤ ਸਦਾਈ,
ਇਸ ਕਰਕੇ ਤੁਸੀਂ ਪਰਾਏ ਹਿਤ ਦੇ ਵਾਸਤੇ ਸਦਾ ਹੀ
ਸਰਬਥਾਨ ਵਿਚ ਰਹਾਓ ਰਿਖ ਜਾਏ।
ਹੇ ਰਿਸ਼ੀ ਜੀ, ਤੁਸੀਂ ਤਾਂ ਸਾਰੇ ਥਾਵਾਂ ਤੇ ਪਰਾਏ ਹਿਤ ਵਾਸਤੇ ਵਿਚਰਦੇ ਹੋ ਨਾ।
ਜਿਹ ਪਦ ਲੋ ਪਹੁੰਚਿਓ ਨਾ ਪਿਤਾਮਾ,
ਜਿਸ ਪਦਵੀ ਤੱਕ ਮੇਰਾ ਦਾਦਾ ਵੀ ਨਹੀਂ ਪਹੁੰਚਿਆ,
ਤਾਂ ਪਦ ਕੀ ਇੱਛਾ ਅਵਿਰਾਮਾ,
ਉਸ ਪਦਵੀ ਤੱਕ ਮੇਰੀ ਜਾਣ ਦੀ ਇੱਛਾ ਹੈ।
ਸੋ ਮਾਰਗ ਮੁਝ ਦੇਹੋ ਬਤਾਈ,
ਉਹ ਰਸਤਾ ਮੈਨੂੰ ਦੱਸੋ ਜਿਸ ਕਰਕੇ ਮੈਂ ਉੱਚੀ ਪਦਵੀ ਦਾ ਮਾਲਕ ਬਣਾ। ਮੈਨੂੰ ਆ ਸਿੱਖਿਆ ਨਾ ਦੋ ਕਿ ਹੁਣ ਘਰੇ ਮੁੜ ਜਾ ਵਾਪਸ।
ਰਾਵ ਰੇ ਕਿਰਪਾ ਨਿਧਾਨ ਸਦਾਈ,
ਕਿਉਂਕਿ ਤੁਸੀਂ ਤਾਂ ਸਦਾ ਹੀ ਕਿਰਪਾ ਕਰਦੇ ਹੋ ਜੀ।
ਤਰਨ ਤੇਜ ਸਮ ਗਿਆਨ ਅਪਾਰਾ,
ਕਿਉਂਕਿ ਸੂਰਜ ਦੇ ਤੇਜ ਵਰਗਾ ਗਿਆਨ ਹੈ ਤੁਹਾਡਾ।
ਵੀਨਾ ਕਰ ਤਾਰੇ ਸੁਖ ਪਾਰਾ,
ਤੁਸੀਂ ਤਾਂ ਆਪਣੇ ਹੱਥ ਵਿਚ ਵੀਣਾ ਪਕੜ ਕੇ ਹੱਥ ਵਿਚ ਤੇ ਪਰਮੇਸ਼ਰ ਦਾ ਕੀਰਤਨ ਕਰਦੇ ਰਹਿੰਦੇ ਹੋ, ਹਰ ਵਕਤ ਸੁਖ ਪਾਉਂਦੇ ਹੋ ਤੇ ਮੈਨੂੰ ਰੋਕਦੇ ਹੋ।
ਸੁਨ ਵਚ ਲੱਖ ਸਰਦਾ ਜਿਹੇ ਗਾਡੀ,
ਜਦੋਂ ਇਹ ਜੀ ਬਹੁਤ ਪੱਕੀ ਸ਼ਰਧਾ ਵਾਲੇ ਬਚਨ ਸੁਣੇ,
ਮਨ ਪ੍ਰਸੰਨਤਾ ਅਜ ਕਹਿ ਬਾਡੀ,
ਤਾਂ ਫਿਰ ਨਾਰਦ ਮੁਨੀ ਜੀ ਦੇ ਮਨ ਦੇ ਅੰਦਰ ਬੜੀ ਸ਼ਰਧਾ ਵਧੀ। ਬਾਈ ਕਿਆ ਬਾਤ ਹੈ ਬੱਚੇ, ਤੈਨੂੰ ਮੈਂ ਪਰਖਦਾ ਸੀ ਕਿ ਭਗਤੀ ਦੇ ਵਿੱਚ ਬੱਚਾ ਨਿਪੁੰਨ ਵੀ ਹੋਵੇਗਾ ਕਿ ਐਵੇਂ ਚੌਥੇ ਦਿਨ ਨਾ ਘਰੇ ਨੂੰ ਭੱਜਿਆ ਹੀ ਕਿਤੇ।
ਕਹਿਣ ਲੱਗਿਓ ਮੈਂ ਪਰਖਤਾ ਨੀਕੇ,
ਕਹਿਣ ਲੱਗਿਆ ਮੈਂ ਤਾਂ ਤੈਨੂੰ ਪਰਖਦਾ ਸੀ ਪੁੱਤ, ਭਗਤੀ ਤਾਂ ਸਾਰਿਆਂ ਨਾਲ ਵੱਡੀ ਚੀਜ਼ ਹੈ, ਧੰਨ ਹੈ ਤੇਰੇ ਭਾਗ, ਧੰਨ ਹੈ ਤੇਰੀ ਮਾਤਾ ਜੀ ਨੇ ਤੈਨੂੰ ਚੰਗਿਆ ਸਿੱਖੀ ਦਿੱਤੀ ਹੈ।
ਆਹੋ ਬਾਲ ਤਵ ਸਰਦਾ ਹੀ
ਕੇ, ਇਸ ਕਰਕੇ ਜਿਹੜੀ ਤੇਰੀ ਹਿਰਦੇ ਦੀ ਸ਼ਰਧਾ ਬਹੁਤ ਵਧੀਆ ਹੈ।
ਹਿਤ ਕਲਿਆਣ ਪੰਥ ਲੱਖ ਸੋ,
ਕਲਿਆਣ ਵਾਸਤੇ ਵੀ ਰਸਤਾ ਹੈ, ਨਾਲੇ ਤਾਂ ਤੇਰਾ ਕਲਿਆਣ ਹੋ ਜਾਣਾ। ਭਗਤੀ ਕਿਤੇ ਇੱਕ ਕੰਮ ਨਹੀਂ ਕਰਦੀ, ਜਿਹੜੀ ਭਗਤੀ ਕਰਨ ਵਾਲੇ ਬੰਦੇ ਉਹਨਾਂ ਦੇ ਨਾਲ ਤਾਂ ਕੰਮ ਵੀ ਬਣੀ ਜਾਂਦੇ ਨੇ, ਨਾਲੇ ਬਿਮਾਰੀਆਂ ਵੀ ਹਟ ਜਾਂਦੀਆਂ ਨੇ, ਨਾਲੇ ਪਰਲੋਕ ਵੀ ਸੁਧਰ ਜਾਂਦਾ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ, ਜਹ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ, ਬੜਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਦੇਖੋ ਸਾਰਾ ਕੁਛ ਆ ਗਿਆ ਵਿੱਚ। ਇਸ ਕਰਕੇ ਭਗਤੀ ਇਨਸਾਨ ਲਈ ਸਭ ਤੋਂ ਵੱਡੀ ਚੀਜ਼ ਹੈ। ਭਗਤੀ ਦੇ ਨਾਲ ਹੀ ਸਭ ਕੁਛ ਮਿਲਦਾ, ਪਰ ਇਹ ਕਿਸੇ ਕਿਸੇ ਬੰਦੇ ਦੀ ਸਮਝ ਪੈਂਦਾ।
ਤਵ ਜਨਨੀ ਪਾਖਿਓ ਸੁਭ ਜੋ,
ਤੇਰੀ ਮਾਤਾ ਨੇ ਜਿਹੜਾ ਬਹੁਤ ਸ਼ੁਭ ਸ਼ੁਭ ਕਿਹਾ ਤੈਨੂੰ।
ਸ੍ਰੀ ਕਰਤਾਰ ਸਕਲ ਗੁਣ ਖਾਨੀ,
ਸ਼੍ਰੋਮਣੀ ਸੁਭਾਏਮਾਨ ਪਰਮਾਤਮਾ ਕਰਤਾਰ ਜੀ ਸਾਰੇ ਗੁਣਾਂ ਦੀ ਖਾਨ ਹਨ।
ਤਾਂ ਕੋ ਸੇਵਿਆ ਮਨ ਕਰਮ ਬਾਨੀ,
ਉਸ ਅਕਾਲ ਪੁਰਖ ਨੂੰ ਮਨ ਬਾਣੀ ਸਰੀਰ ਕਰਕੇ ਹੀ ਜਪਣਾ ਚਾਹੀਦਾ ਹੈ।
ਧਰਮ ਅਰਥ ਕਾਮ ਪੁਨ ਮੁਖਾ,
ਉਹ ਪਰਮਾਤਮਾ ਦੇ ਨਾਮ ਜਪਣ ਵਾਲੇ ਨੂੰ ਧਰਮ ਵੀ ਮਿਲਦਾ, ਅਰਥ ਵੀ ਮਿਲਦਾ, ਪੈਸਾ ਟਕਾ ਕਾਮਨਾ ਵੀ ਪੂਰੀ ਹੁੰਦੀ ਹੈ, ਅਖੀਰ ਮੁਕਤੀ ਵੀ ਹੋ ਜਾਂਦੀ ਹੈ। ਰੱਬ ਦਾ ਨਾਮ ਕੱਲਾ ਹੀ ਸਾਰੇ ਕੰਮ ਕਰ ਦਿੰਦਾ ਇਹ ਸਲੋਕ। ਧਰਮ ਅਰਥ ਹਰ ਕਾਮ ਮੋਖ ਮੁਕਤ ਪਦਾਰਥ ਨਾਥ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਅਕਾਲ ਪੁਰਖ ਵਾਹਿਗੁਰੂ ਦੇ ਕੇਵਲ ਨਾਮ ਜਪਣ ਨਾਲ ਹੀ ਮਿਲ ਜਾਂਦੀਆਂ ਨੇ।
ਪਾਇਓ ਚਹਜੇ ਨਰ ਬਿਨ ਦੁਖਾ,
ਜਿਹੜੇ ਬੰਦੇ ਚਾਹੁੰਦੇ ਨੇ ਕਿ ਮੈਨੂੰ ਪ੍ਰਾਪਤੀ ਹੋ ਜਾਏ, ਸਾਰੇ ਦੋਸ਼ ਮਿਟ ਜਾਣ, ਦੁੱਖ ਮਿਟ ਜਾਣ,
ਸੋ ਇੱਕ ਵਾਸਦੇਵ ਕੇ ਸਰਣਾ,
ਉਹ ਇੱਕ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਂਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਾਮ ਜਪਣ ਨਾਲ ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਤ, ਜਿਨ੍ਹਾਂ ਦੇ ਮੱਥੇ ਤੇ ਲਿਖ ਦਿੱਤਾ ਉਹਦੇ ਸਾਰੇ ਮਨੋਰਥ ਨਾਮ ਹੀ ਪੂਰੇ ਕਰਦਾ। ਇੰਨੀ ਤੇ ਆਪਾਂ ਨੂੰ ਔਖੇ ਹੋਣ ਦੀ ਲੋੜ ਨਹੀਂ ਸੀ ਸਿੱਖ ਕੌਮ ਨੂੰ, ਆਪਾਂ ਤਾਂ ਜਾਣ ਕੇ ਹੀ ਫਸੇ ਹੋਏ ਹਾਂ, ਆਪਾਂ ਉਈ ਖਾਮ ਖਾਈ ਔਖੇ ਹੋਈ ਜਾਂਦੇ ਹਾਂ। ਕਿਉਂ? ਭਗਤੀ ਤੇ ਕਰਨੀ ਨਹੀਂ। ਪਹਿਲਾਂ ਦਸ ਆਏ ਨੇ ਪਿਛਲੇ ਪੁੰਨਾ ਕਰਕੇ ਮਨੁੱਖਾ ਦੇਹੀ ਮਿਲੀ, ਪਿਛਲੇ ਪੁੰਨਾ ਕਰਕੇ ਗੁਰਸਿੱਖਾਂ ਦੇ ਘਰੇ ਜਨਮ ਮਿਲਿਆ, ਪਿਛਲੇ ਪੁੰਨਾ ਕਰਕੇ ਸਾਨੂੰ ਸਭ ਕੁਛ ਮਿਲਿਆ। ਹੁਣ ਵੀ ਤਾਂ ਪੁੰਨ ਕਰਨੇ ਸੀ ਨਾ, ਹੁਣ ਪੁੰਨ ਹੀ ਨਹੀਂ ਕੀਤੇ, ਕੁਝ ਅੱਜ ਦਾ ਕੰਮ ਨਾ ਕੀਤਾ, ਪੁੰਨ ਨਹੀਂ ਕੀਤੇ, ਉਲਟੇ ਪਾਪ ਸ਼ੁਰੂ ਕਰ ਦਿੱਤੇ। ਉਹਨਾਂ ਪਾਪਾਂ ਕਰਕੇ ਫਿਰ ਕੀ ਹੋਇਆ? ਵਾਰ ਵਾਰ ਥੋੜ੍ਹੀ ਮਨੁੱਖਾ ਜਨਮ ਮਿਲਣਾ, ਇੰਨਾ ਸੋਹਣਾ ਹੁਣ ਨਹੀਂ ਮਿਲਣਾ ਜੇ ਪਾਪ ਹੀ ਕਰਦੇ ਰਹੇ। ਜੇ ਆਪਾਂ ਭਗਤੀ ਕੀਤੀ ਤਾਂ ਫਿਰ ਦੁਬਾਰਾ ਕਿਰਪਾ ਹੋ ਜਾਣੀ ਹੈ, ਜੇ ਬਹੁਤੀ ਭਗਤੀ ਹੋ ਗਈ ਨਿਸ਼ਕਾਮ ਤਾਂ ਸੱਚਖੰਡ ਚਲੇ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਆਪਾਂ ਨੂੰ ਇਹੀ ਉਪਦੇਸ਼ ਕਰਦੇ ਨੇ ਕਿ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਮੂਲ ਮੰਤਰ ਸਵਾ ਲੱਖ ਜਾਂ ਜਪਜੀ ਸਾਹਿਬ ਦਾ ਸਵਾ ਲੱਖ ਪਾਠ ਕਰੇ। ਉਹ ਔਖਾ ਲੱਗਦਾ, ਮੂਲ ਮੰਤਰ ਕਰ ਲਵੇ, ਕੁਛ ਨਾ ਕੁਛ ਕਰੇ ਜ਼ਰੂਰ, ਜੇ ਨਹੀਂ ਕਰੂਗਾ ਫਿਰ ਉਹ ਇੰਨਾ ਕਾਮਯਾਬ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਭਟਕਦਾ ਫਿਰਦਾ ਥਾਂ 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 ਥਾਂ, ਉੱਥੇ ਜਾ ਕਦੇ ਉੱਥੇ ਜਾ, ਕੁਛ ਨਹੀਂ ਬਣਦਾ, ਸਿਰਫ ਲੁਟਾਈ ਹੈ, ਲੁਟਾਈ ਜਿੰਨੀ ਮਰਜ਼ੀ ਕਰਾ ਲਓ, ਐਵੇਂ ਉੱਥੇ ਪੈਸੇ ਦੇ ਤੇ ਉੱਥੇ ਦੇ ਤੇ ਲੋਕ ਭਟਕੇ ਫਿਰਦੇ ਨੇ, ਆਪ ਨਹੀਂ ਭਗਤੀ ਕਰਦੇ। ਆਪਾਂ ਨੂੰ ਤਾਂ ਇੰਨਾ ਵੱਡਾ ਖਜ਼ਾਨਾ ਗੁਰੂ ਸਾਹਿਬ ਨੇ ਦਿੱਤਾ, ਇਹ ਖਜ਼ਾਨਾ ਮੁੱਕਦਾ ਹੀ ਨਹੀਂ, ਜਿੰਨਾ ਮਰਜ਼ੀ ਵਰਤੀ ਜਾਓ, ਜਿੰਨਾ ਮਰਜ਼ੀ ਵਰਤੀ ਜਾਓ। ਇੱਕ ਵਾਰੀ ਇੰਨਾ ਪਾਠ ਕੀਤਾ ਹੋਵੇ ਪਰਲੋਕ ਤੱਕ ਸਭ ਕੁਛ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ।
ਅਪਰਾ ਪਾਪ ਨਾ ਕੋ ਵਰਨਾ,
ਹੋਰ ਕੋਈ ਉਪਾਅ ਨਹੀਂ ਹੈ ਵਰਣਨ ਕੀਤਾ।
ਅਬ ਮਦਵਨ ਜਮਨਾ ਤਟ ਜਾਈ,
ਸੋ ਇਸ ਕਰਕੇ ਹੁਣ ਜਮਨਾ ਦੇ ਕਿਨਾਰੇ ਮਧੁਬਨ ਜੋ ਬ੍ਰਿਜ ਭੂਮੀ ਵਿੱਚ ਇੱਕ ਬਨ ਦਾ ਨਾਮ ਹੈ,
ਜਥਾ ਯੋਗ ਆਸਨ ਕੋ ਲਾਈ,
ਜਥਾ ਯੋਗ ਉੱਥੇ ਜਾ ਕੇ ਆਸਨ ਲਾਓ।
ਪਲ ਵਿਦ ਸਾਧੋ ਪਾਰਾਨ ਜਾਮਾ,
ਭਲੇ ਤਰੀਕੇ ਨਾਲ ਪ੍ਰਾਣਾਯਾਮ ਨੂੰ ਸਾਧਨਾ ਕਰ।
ਵੈਰਦਾ ਬਿਮਲ ਅਵਿਰਾਮਾ,
ਫਿਰ ਤੇਰਾ ਹਿਰਦਾ ਜਿਹੜਾ ਸੀ ਉਹ ਬਹੁਤ ਹਿਰਦਾ ਤੇਰਾ ਹੋ ਜਾਏਗਾ ਬੇਮਲ, ਮੈਲ ਤੋਂ ਰਹਿਤ ਸੁੰਦਰ।
ਸਰਹੋ ਧਿਆਨ ਤਵ ਸ੍ਰੀ ਹਰ ਪੂਰਨ,
ਫੇਰ ਤੂੰ ਅਕਾਲ ਪੁਰਖ ਦਾ ਧਿਆਨ ਧਰੀ ਆਪਣੇ ਮਨ ਵਿੱਚ ਜੋ ਪੂਰਾ ਹੈ।
ਸਿਆਮ ਸਰੂਪ ਅਨੂਪਮ ਰੂਰੰ,
ਜੋ ਬੜਾ ਹੀ ਸੁੰਦਰ ਚੰਦਰਮਾ ਵਰਗਾ ਚਮਕਦਾ ਚ ਹੋਇਆ ਪ੍ਰਮਾਤਮਾ।
ਸਮ ਮਯੰਕ ਮੁਖ ਮੰਡਲ ਸੋਹਨ,
ਚੰਦਰਮਾ ਵਰਗਾ ਜਿਨ੍ਹਾਂ ਦਾ ਮੁਖ ਬੜਾ ਹੀ ਸੁੰਦਰ ਸੋਭਨੀਕ, ਜੋ ਸੁੰਦਰ ਪ੍ਰਮਾਤਮਾ ਹੈ, ਫਿਰ ਤੂੰ ਉਹਦੀ ਭਗਤੀ ਕਰੀ ਜਾ ਕੇ ਹੁਣ।
ਚਾਰ ਚਖਨ ਚਿਤਵਨ ਮਨ ਮੋਹਨ,
ਉਹ ਬਹੁਤ ਹੀ ਸੁੰਦਰ ਨੇਤਰਾਂ ਵਾਲਾ ਹੈ, ਮਨ ਨੂੰ ਮੋਹਣ ਵਾਲਾ ਹੈ। ਇਹ ਸਰਗੁਣ ਦੀ ਉਹਨੂੰ ਦੱਸ ਦਿੱਤੀ ਕਿ ਐਸਾ ਹੋਵੇਗਾ ਜਦੋਂ ਆਵੇਗਾ।
ਮੰਦ ਮੰਦ ਮੁਸਕਿਆਨ ਕਪੋਲਾ,
ਬਹੁਤ ਸੋਹਣਾ ਹੱਸਦੇ ਨੇ ਪ੍ਰਮਾਤਮਾ। ਤੂੰ ਕਹਿਣਾ ਕੈਸਾ ਹੁੰਦਾ ਪ੍ਰਮਾਤਮਾ ਜਦੋਂ ਆਉਣਗੇ, ਇਹੋ ਜਿਹੇ ਹੋਣਗੇ, ਬੜੇ ਸੁੰਦਰ ਉਹਨਾਂ ਦੇ ਦੋਨੋ ਗੱਲਾਂ ਵਿੱਚ ਟੋਏ ਪੈਂਦੇ ਹੋਣਗੇ। ਜਦੋਂ ਹੱਸਣਗੇ ਨਾ, ਆ ਕੇ ਤੇਰੇ ਕੋਲ ਖੜਨਗੇ ਉਹ।
ਅਦਰ ਅਰਨ ਸ਼ਬ ਬਣੀ ਅਮੋਲਾ,
ਉਹਨਾਂ ਦੇ ਜਿਹੜੇ ਬਹੁਤ ਸੁੰਦਰ ਲਾਲ ਰੰਗ ਦੇ ਬੁੱਲ ਨੇ, ਤੇ ਬੜੇ ਅਮੋਲਕ ਸਰੀਰ ਸਰੂਪ ਹੋਵੇਗਾ ਉਹਨਾਂ ਦਾ, ਸੋਭਾ ਬੜੀ ਵਧੀਆ ਹੋਵੇਗੀ।
ਚਾਰ ਭੁਜਾ ਜੋਤਾ ਭੂਖਨ ਚਾਰੋ,
ਫਿਰ ਉਹ ਜਿਹੜੀ ਆ ਬੜੀਆਂ ਸੁੰਦਰ ਚਾਰ ਬਾਹਾਂ ਹੋਣਗੀਆਂ, ਬੜੇ ਸੁੰਦਰ ਉਹਨਾਂ ਦੇ ਸੋਨੇ ਦੇ ਜਿਹੜੇ ਗਹਿਣੇ ਆਦਿਕ ਪਾਏ ਹੁੰਦੇ ਨੇ, ਇਸ ਤਰ੍ਹਾਂ ਦਾ ਸਰੂਪ ਜੇ ਨਾਰਦ ਮੁਨੀ ਨੇ ਜੋ ਤੱਕਿਆ, ਉਹ ਉਹਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਇਸ ਤਰ੍ਹਾਂ, ਕਿਉਂਕਿ ਉਹ ਬੱਚਾ ਸੀ, ਇਸ ਕਰਕੇ ਉਹਨਾਂ ਨੂੰ ਸਰਗੁਣ ਵੱਲ ਲਾ ਦਿੱਤਾ ਕਿ ਐਸਾ ਸਰਗੁਣ ਰੂਪ ਹੋਵੇਗਾ ਉਹਦਾ ਪਰਮਾਤਮਾ ਦਾ।
ਗਦਾ ਚੱਕਰ ਦਾਰ ਅੰਬੁਜ ਧਾਰੂ,
ਫਿਰ ਗਦਾ ਹੱਥ ਵਿੱਚ ਪਕੜੀ ਹੋਵੇਗੀ, ਚੱਕਰ ਚੱਲਦਾ ਹੋਵੇਗਾ ਉਂਗਲੀ ਦੇ ਵਿੱਚ, ਔਰ ਇਸੇ ਪ੍ਰਕਾਰ ਜਿਹੜੀ ਸਾਰੀਆਂ ਚੀਜ਼ਾਂ ਸੰਖ ਹੋਵੇਗਾ, ਫਿਰ ਅੰਬੁਜ ਧਾਰੂ ਭਾਵ ਕਮਲ ਜਿਹੜਾ ਪਦਮ ਹੋਵੇਗਾ ਉਹਨਾਂ ਦੇ।
ਸੁਰਤ ਕੁੰਡਲ ਤਾਨਾ ਪੀਤਾ ਦੋਕੂਲਾ,
ਫਿਰ ਉਹਨਾਂ ਦੇ ਕੰਨਾਂ ਦੇ ਵਿੱਚ ਕੁੰਡਲ ਤੇ ਪੀਲੇ ਰੰਗ ਦੇ ਜਿਹੜੇ ਵਸਤਰ ਪਾਏ ਹੋਣਗੇ, ਗਲ ਦੇ ਵਿੱਚ ਪੀਲਾ ਪਰਨਾ ਹੋਵੇਗਾ, ਇਸ ਤਰ੍ਹਾਂ ਦਾ ਲਿਬਾਸ ਦੱਸਿਆ।
ਕੜ ਤੜ ਕਿੰਕਨ ਸਭ ਛਬ ਮੂਲਾ,
ਫਿਰ ਉਹਨਾਂ ਦੇ ਜਿਹੜਾ ਹੁੰਦਾ ਲੱਕ ਦੇ ਵਿੱਚ, ਇਸ ਤਰ੍ਹਾਂ ਦੀਆਂ ਇਹ ਸਾਰੀਆਂ ਚੀਜ਼ਾਂ ਬੰਨੀਆਂ ਹੋਣਗੀਆਂ, ਤੇ ਉਹਦੇ ਵਿੱਚ ਆੜਵੰਦ ਆਦਿਕ ਇਹ ਹੁੰਦੀਆਂ ਚੀਜ਼ਾਂ, ਸੋਨੇ ਦੀ ਬੈਲਟ ਜੀ ਬਣੀ ਹੁੰਦੀ ਹੈ, ਇਸ ਤਰ੍ਹਾਂ ਸਰੂਪ ਦੱਸ ਦਿੱਤਾ। ਪਰਮਾਤਮਾ ਦਾ ਕੋਈ ਸਰੂਪ ਨਹੀਂ ਹੈ, ਇਹ ਧਿਆਨ ਰੱਖਣਾ। ਸਰੂਪ ਸਾਡੀ ਸ਼ਰਧਾ ਨਾਲ ਹੀ ਬਣਾ ਲੈਂਦੇ ਨੇ। ਵਾਸਤਵ ਵਿੱਚ ਪਰਮਾਤਮਾ ਤਾਂ ਸਿਰਫ ਪ੍ਰਕਾਸ਼ ਰੂਪ ਹੀ ਹੈ। ਉਹ ਜਦੋਂ ਸਾਡੀ ਸ਼ਰਧਾ ਬਣਦੀ, ਮੈਨੂੰ ਇਹੋ ਜਿਹਾ ਦਿਖ, ਉਹ ਇਹੋ ਜਿਹਾ ਬਣ ਜਾਂਦਾ। ਜਦੋਂ ਆਪਾਂ ਉਹਨੂੰ ਕਹਿੰਦੇ ਨਹੀਂ, ਇਹਨੂੰ ਅਸਲੀ ਰੂਪ ਦਿਖਾਓ, ਉਦੋਂ ਇਹ ਉਹ ਇੱਕ ਓੰਕਾਰ ਦਿਖਾਉਂਦਾ ਆਪਣਾ ਆਪ, ਜਾਂ ਪ੍ਰਕਾਸ਼ ਰੂਪ ਦਿਖਾਉਂਦਾ। ਜੇ ਉਹਨੂੰ ਕਹੋ ਵੀ ਮੈਨੂੰ ਤਾਂ ਆਹ ਰੂਪ ਦਿਖਾਓ ਜਿਹੜਾ ਆਹ ਤੁਸੀਂ, ਉਹ ਫਿਰ ਉਹ ਰੂਪ ਦਿਖਾ ਦਿੰਦੇ। ਸਾਡੇ ਫੁਰਨੇ ਨਾਲ ਹੀ ਰੂਪ ਬਣਦਾ। ਵਾਸਤਵ ਦੇ ਵਿੱਚ ਪਰਮਾਤਮਾ ਦਾ ਕੋਈ ਆਪਣਾ ਰੂਪ ਨਹੀਂ ਹੈ, ਪਰ ਨਾਰਦ ਮੁਨੀ ਜੀ ਨੇ ਬੱਚੇ ਨੂੰ ਲਾਉਣ ਵਾਸਤੇ ਇੱਕ ਸਰੂਪ ਉਹਦੇ ਅੱਗੇ ਬਣਾ ਤਾ, ਉਹਦੀਆਂ ਅੱਖਾਂ ਅੱਗੇ, ਤਾਂ ਕਿ ਬੱਚਾ ਉਹ ਧਿਆਨ ਧਰ ਕੇ ਪਰਮਾਤਮਾ ਦਾ ਨਾਮ ਜਪ ਸਕੇਗਾ।
ਭਗਵਾਨ ਉਪਰ ਵਜਦ ਸੁਹਾਵਨ,
ਕਹਿੰਦੇ ਚਰਨਾਂ ਦੇ ਵਿੱਚ ਬਹੁਤ ਸੁੰਦਰ ਉਹਨਾਂ ਦੇ ਇਹ ਨੂਪਰ ਆਦਿਕ ਪਾਈਆਂ ਹੁੰਦੀਆਂ ਵਜਦੀਆਂ ਹਨ।
ਕੰਠ ਵਿਖੇ ਮਨ ਸੁੱਠ ਮਨ ਭਾਵਨ,
ਸੋ ਇਸ ਤਰ੍ਹਾਂ ਕੰਠ ਦੇ ਵਿੱਚ ਬੜੇ ਸੁੰਦਰ ਗਹਿਣੇ ਆਦਿਕ ਪਾਏ ਸੋਭਨੀਕ ਹੁੰਦੇ ਹਨ।
ਕਰ ਬਹੁ ਯਤਨ ਧਰਹੁ ਅਸ ਧਿਆਨਾ,
ਬਹੁਤ ਯਤਨ ਕਰਕੇ ਧਿਆਨ ਧਰਨਾ ਹੈ। ਇਹ ਨਾਰਦ ਨੇ ਵਿਸ਼ਨੂੰ ਜੀ ਦਾ ਧਿਆਨ ਦੱਸਿਆ ਸੀ, ਤੇ ਓਮ ਵਾਸੁਦੇਵ ਹੈ ਵਿਸ਼ਨੂੰ ਦਾ ਜਾਪ ਦੱਸਿਆ ਸੀ। ਇਹ ਉਪਦੇਸ਼ ਤੇ ਧਿਆਨ ਉਸ ਸਮੇਂ ਦਾ ਹੈ, ਤੇ ਉਸ ਮਤ ਦਾ, ਕਿ ਜਦੋਂ ਤੇ ਜਿਸ ਮਤ ਦੇ ਆਚਾਰੀਆ ਨਾਰਦ ਜੀ ਹੋਏ ਨੇ। ਗੁਰਸਿੱਖਾਂ ਲਈ ਵਾਹਿਗੁਰੂ ਮੰਤਰ ਦਾ ਜਾਪ ਤੇ ਧਿਆਨ ਨਾਮ ਦਾ ਹੈ। ਸਤਿਗੁਰੂ ਜੀ ਦਾ ਗੁਰਮੁਖ ਦਾ ਵੀ ਬਿਹਤ ਹੈ, ਪਰ ਸਤਿਗੁਰੂ ਦਾ ਧਿਆਨ ਵੀ ਕਰ ਸਕਦੇ ਹਾਂ, ਗੁਰਮੁਖਾਂ ਦਾ ਵੀ ਕਰ, ਪਰ ਮਾਰਗ ਸਿੱਖੀ ਦਾ ਲਿਵ ਹੈ, ਜਿਸ ਵਿੱਚ ਸੇਧ ਜਿਹੜੀ ਨਿਰਗੁਣ ਦੀ ਹੁੰਦੀ ਹੈ ਆਪਣੀ, ਸਰਗੁਣ ਧਿਆਨ ਦੀ ਲੋੜ ਨਹੀਂ ਪੈਂਦੀ। ਨਾਮ ਆਪਣੇ ਆਪ ਵਿੱਚ ਸੋ ਤਵੱਜੋ ਨੂੰ ਇੱਕ ਪਾਸੇ ਰੱਖਣ ਵਾਲਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ, ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖੰਨ। ਇਸ ਕਰਕੇ ਜਿਹੜਾ ਆਪਣਾ ਧਿਆਨ, ਉਹ ਇੱਥੇ ਤਾਂ ਥੱਲੇ ਤਾਂ ਧਰੂ ਜੀ ਨੂੰ ਉਪਦੇਸ਼ ਹੋ ਰਿਹਾ, ਆਪਣਾ ਨਹੀਂ ਸਮਝਣਾ। ਇਸ ਤਰ੍ਹਾਂ ਆਪਾਂ ਨੂੰ ਉਪਦੇਸ਼ ਜਿਹੜੇ ਦਿੰਦੇ ਨੇ ਉਹ ਮੂਲ ਮੰਤਰ ਹੀ ਆਪਣਾ, ਉਸੇ ਦਾ ਉਵੇਂ ਹੀ ਧਿਆਨ ਕਰ ਲੈਣਾ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਓੰਕਾਰ ਸਰੂਪ ਪ੍ਰਕਾਸ਼ ਸਰੂਪ ਹਨ।
ਮਨ ਕੋ ਰੋਕੋ ਹਵੈ ਸਭ ਧਨ,
ਮਨ ਨੂੰ ਬਈ ਤੂੰ ਧਰੂ ਬੜੇ ਸਾਵਧਾਨ ਹੋ ਕੇ ਰੋਕ ਲੈਣਾ ਹੈ।
ਗੋਪ ਮੰਤਰ ਤੋਂ ਜੋ ਦੇਉਂ ਬਤਾਈ,
ਤੈਨੂੰ ਗੁਪਤ ਮੰਤਰ ਦੱਸ ਦਿੰਦਾ ਹਾਂ ਮੈਂ।
ਸਬਤ ਦਿਵਸ ਜੋ ਪੜੈ ਬਨਾਈ,
ਸੱਤ ਦਿਨ ਤੱਕ ਜੋ ਪੜਦਾ ਚੰਗੀ ਤਰ੍ਹਾਂ ਬਹੁਤ ਪਿਆਰ ਦੇ ਨਾਲ।
ਸਭ ਖੇਚਰ ਦਰਸੈ ਤਤਕਾਲਾ,
ਉਹਨੂੰ ਸਾਰਾ ਕੁਝ ਜਿਹੜੇ ਦੇਵਤੇ ਆਦਿਕ ਸਭ ਦਿਖ ਜਾਂਦੇ ਨੇ।
ਪਾਪ ਹੈ ਅਭਮਤ ਸੁਖ ਵਿਸਾਲਾ,
ਉਹ ਫਿਰ ਮਨ ਇੱਛਤ ਜਿਹੜੇ ਫਲ ਪ੍ਰਾਪਤ ਕਰਦਾ, ਇਹ ਉਦੋਂ ਦੀ ਗੱਲ ਹੈ, ਸਤਯੁਗ ਦੀ ਗੱਲ ਕਰ ਰਹੇ। ਨਾਰਦ ਮੁਨੀ ਦਾ ਉਪਦੇਸ਼ ਜੋ ਧਰੁਵ ਜੀ ਨੂੰ ਹੋਇਆ, ਜੋ ਪ੍ਰਹਿਲਾਦ ਜੀ ਨੂੰ ਹੋਇਆ, ਜਿਵੇਂ ਜਿਵੇਂ ਜਿਹਦੇ ਗੁਰੂ ਨੇ, ਇਹਦਾ ਗੁਰੂ ਇਹਨੂੰ ਉਪਦੇਸ਼ ਕਰਦਾ, ਉਵੇਂ ਉਹਨੇ ਮੰਨਿਆ। ਪਰ ਦੇਖੋ ਇੱਕ ਗੱਲ ਹੈ ਕਿ ਪ੍ਰਹਿਲਾਦ ਜੀ ਨੂੰ ਤੇ ਨਾਰਦ ਜੀ ਨੇ ਉਪਦੇਸ਼ ਦਿੱਤਾ, ਧਰੁਵ ਜੀ ਨੂੰ ਨਾਰਦ ਨੇ ਉਪਦੇਸ਼ ਦਿੱਤਾ, ਉਹਨੇ ਆਪਣੇ ਗੁਰੂ ਦੀ ਗੱਲ ਮੰਨ ਕੇ ਚੌਂਕੜੀਆਂ ਲਾ ਕੇ ਬੈਠ ਗਏ, ਬਸ ਉਹਨਾਂ ਪ੍ਰਾਪਤੀ ਕਰ ਹੀ ਲਈ। ਤੇ ਇੱਥੇ ਰੋਜ਼ ਕਹਿੰਦੇ ਵਾਹਿਗੁਰੂ ਜਪੋ, ਮੂਲ ਮੰਤਰ ਕਰੋ, ਆਪਣੀਆਂ ਟੌਹਰਾਂ ਹੀ ਨਹੀਂ ਮੁੱਕਦੀਆਂ, ਬਸ ਜਾਂ ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਮੌਜਾਂ ਕਰ ਲਈਆਂ, ਬਸ ਇੱਥੇ ਕੀ ਖੜੇ ਹਾਂ ਆਪਾਂ। ਉਹ ਜੇ ਪ੍ਰਾਪਤੀ ਹੋਜੂ ਪਰਮਾਤਮਾ ਦੀ, ਮਾੜੀ ਹੈ। ਪਰਮਾਤਮਾ ਦੀ ਪ੍ਰਾਪਤੀ ਕਰੋ, ਮਿਹਨਤ ਅਭਿਆਸ ਮੁਸ਼ਕਤ ਕਰੋ, ਫਿਰ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਕਿੰਨੀ ਕਿਰਪਾ ਕਰਦੇ ਨੇ।
ਓਨਮ ਵਾਸੁਦੇਵ ਭਗਵਤ ਕੋ,
ਇਹ ਜਿਹੜਾ ਜਾਪ ਦਿੱਤਾ ਸੀ, ਓਮ ਨਮੋ ਭਗਵਤੇ ਵਾਸੁਦੇਵਾਏ ਕਰਕੇ ਜਾਪ ਦਿੱਤਾ ਸੀ ਉਹਨੂੰ।
ਜਪੈ ਕਰਨ ਮਨ ਕੋ ਕਰ ਥਿਤ ਕੋ,
ਆਪਣੇ ਮਨ ਨੂੰ ਟਿਕਾ ਕੇ ਜਾਪ ਕਰਨਾ ਤੂੰ ਇਹ, ਤੇ ਇਹ ਸਰੂਪ ਦਾ ਜਿਹੜਾ ਸਰਗੁਣ ਦਿੱਤਾ ਤੈਨੂੰ ਰੂਪ, ਇਹਦਾ ਧਿਆਨ ਕਰ ਲਈ। ਧਿਆਨ ਧਰ ਕੇ ਦੇਖ, ਸਿਰ ਤੇ ਦੇਖੀ, ਮੁਕਟ ਲੱਗਿਆ ਐ ਦੇਖੀ, ਐ ਦੇਖੀ ਥੱਲੇ ਤੱਕ ਇੱਕ ਆਕਾਰ ਬਣਾ ਤਾ। ਫਿਰ ਕਿਹਾ ਓਮ ਨਮੋ ਭਗਵਤੇ ਵਾਸੁਦੇਵਾਏ ਦਾ ਜਾਪ ਕਰੀ, ਫਿਰ ਤੈਨੂੰ ਦੇਖ ਪ੍ਰਾਪਤੀ ਹੋਵੇਗੀ। ਜਿਵੇਂ ਜਿਵੇਂ ਆਪਾਂ ਨੂੰ ਕਹਿੰਦੇ ਨੇ ਕਿ ਉਹ ਸਰਬ ਵਿਆਪਕ ਪਰਿਪੂਰਨ ਹੈ ਇੱਕ ਓਅੰਕਾਰ, ਉਹ ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਜਿਹਦਾ ਨਾਮ ਸੱਚਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਪੁਰਖ ਕਰਤਾ ਵੀ ਹੈ, ਨਾਲ ਨਿਰਭਉ ਵੀ ਹੈ, ਨਿਰਵੈਰ, ਅਕਾਲ ਮੂਰਤ, ਕਾਲ ਤੁਰਹਿਤ ਹਸਤੀ, ਅਜੂਨੀ ਜੂਨਾਂ ਚ ਨਹੀਂ ਆਉਂਦਾ, ਸਹਿਬ ਭੰਗ ਸੁੱਤੇ ਪ੍ਰਕਾਸ਼ ਹੈ, ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ, ਜਪਣੇ ਯੋਗ ਹੈ, ਆਦਿ ਕਾਲ ਤੋਂ ਸੱਚ ਰੂਪ ਹੈ, ਜੁਗਾਦ ਜੋ ਯੁੱਗਾਂ ਦੇ ਸਰੂਹ ਵਿੱਚ ਵੀ ਸੱਚ ਸਰੂਪ ਸੀ, ਹੈ ਵੀ ਸੱਚ, ਉਹ ਹੁਣ ਵੀ ਸੱਚ ਸਰੂਪ ਹੈ, ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਉਹ ਪ੍ਰਕਾਸ਼ ਸਰੂਪ ਪਰਮਾਤਮਾ ਸੱਚ ਸਰੂਪ, ਇੱਛਾ ਮੁਤਾਬਕ ਉਹ ਦਰਸ਼ਨ ਉਹੋ ਜਿਹੇ ਦੇ ਦਿੰਦੇ ਨੇ ਜਿਵੇਂ ਜਿਵੇਂ ਚਾਹੀਏ। ਪਰ ਉਹਦਾ ਜਿਹੜਾ ਅਸਲ ਸਰੂਪ ਹੈ, ਉਹਦੇ ਚਰਨ ਨੇ ਜਿਹੜੇ ਚਿੱਤ ਚਰਨ ਨਾਮ ਕਿਹਾ ਹੈ।
ਪੂਜਾ ਕਰਹਿ ਸਰਬ ਪ੍ਰਕਾਰੀ,
ਸੋ ਸਾਰੇ ਪ੍ਰਕਾਰ ਦੀ ਜਿਹੜੀ ਫਿਰ ਪੂਜਾ ਵੀ ਕਰਨੀ ਹੈ।
ਚੰਦਨ ਪੁਸ਼ਪਾਦਿਕ ਹਿਤ ਧਾਰੀ,
ਚੰਦਨ ਛਿੜਕਣਾ, ਪੁਸ਼ਪਾਦਿਕ ਫੁੱਲਾਂ ਦੀ ਮਾਲਾ ਆਦਿਕ ਪਾਉਣੀ, ਇਹ ਤੇ ਹੁਣ ਜੰਗਲ ਚ ਨਹੀਂ ਹੋਣਾ ਇਹ।
ਸਭ ਵਿਧ ਸੁਣੀ ਧਰੁਵ ਨਿਜ ਸੋਨਾ,
ਜਦੋਂ ਧਰੁਵ ਜੀ ਨੇ ਸਾਰੇ ਤਰੀਕੇ ਨਾਲ ਸੁਣਿਆ ਕੰਨਾਂ ਵਿੱਚ,
ਪੁਨ ਪਦ ਬੰਦਾ ਕਿਓ ਬਨ ਗਾਉਨਾ,
ਫਿਰ ਉਸ ਵਕਤ ਮੱਥਾ ਟੇਕ ਕਰਕੇ ਜੰਗਲ ਦੇ ਵਿੱਚ ਚਲੇ ਗਏ ਨੇ।
ਪਹੁੰਚਿਓ ਮਧ ਬਨ ਤਪਹਿ ਆਰੰਭਾ,
ਜੰਗਲ ਦੇ ਵਿਚਕਾਰ ਜਦੋਂ ਪਹੁੰਚ ਕੇ ਤਪ ਆਰੰਭ ਕੀਤਾ।
ਜਹਿਰ ਅਵਤਨਿਆ ਪਾਵਨ ਅੰਬਾ,
ਸੋ ਜਿਸ ਥਾਂ ਦੇ ਉੱਤੇ ਚਾਰੇ ਪਾਸੇ ਬਹੁਤ ਭਿਆਨਕ ਜੰਗਲ ਹੈ, ਤਾਂ ਭਿਆਨਕ ਜੰਗਲ ਦੇ ਵਿੱਚ ਜਾ ਕਰਕੇ ਇਸ ਨੇ ਤਪ ਆਰੰਭ ਕੀਤਾ ਸੀ, ਤਾਂ ਇਸ ਤਪ ਦੇ ਕਾਰਨ ਦੇ ਨਾਲ ਫਿਰ ਮਨ ਦੀ ਇਕਾਗਰਤਾ ਹੋਈ ਸੀ।
ਚੱਲ ਨਾਰਦਾ ਨਿਰਪਕੇ ਢਿੱਗ ਆਵਾ,
ਸੋ ਇਹ ਜਮੁਨਾ ਦੇ ਕਿਨਾਰੇ ਬੈਠ ਕੇ ਇਹਨੇ ਤਪ ਕੀਤਾ ਉਸ ਥਾਂ ਦੇ ਉੱਤੇ ਮਧੁਬਨ ਦੇ ਵਿੱਚ, ਨਾਰਦ ਉਦੋਂ ਰਾਜੇ ਦੇ ਕੋਲ ਚੱਲ ਕੇ ਆ ਗਿਆ ਇੱਧਰ।
ਸੁੱਤ ਵਿਯੋਗ ਜਿਹੇ ਮੁੱਖ ਮੁਰਝਾਵਾ,
ਪੁੱਤਰ ਦੇ ਵਿਯੋਗ ਵਿੱਚ ਰਾਜਾ ਮੁਰਝਾਇਆ ਬੈਠਾ ਸੀ।
ਦੇਖ ਰਿਖ ਕਾ ਨਿਰਪ ਆਦਰ ਦੀਨਾ,
ਉਸ ਵਕਤ ਨਾਰਦ ਜੀ ਨੂੰ ਦੇਖ ਕੇ ਰਾਜੇ ਨੇ ਆਦਰ ਦਿੱਤਾ ਬੜਾ।
ਪੂਜ ਪਾਈ ਪਰ ਪਰਮਣ ਕੀਨਾ,
ਰਾਜੇ ਨੇ ਉੱਠ ਕੇ ਨਾਰਦ ਮੁਨੀ ਜੀ ਨੂੰ ਗੁਰੂ ਰੂਪ ਜਾਣ ਕੇ ਮੱਥਾ ਟੇਕਿਆ ਹੈ।
ਬੋਲਿਓ ਨਾਰਦ ਮੁਨੀ ਪਰਵੀਨਾ,
ਸਿਆਣਾ ਨਾਰਦ ਮੁਨੀ ਬੋਲਿਆ,
ਹੇ ਭੂਵਤ ਤਵ ਬੰਧਨ ਮਲੀਨਾ,
ਇਹ ਨੀ ਦੱਸਿਆ ਕਿ ਮੈਂ ਧਰੁਵ ਨੂੰ ਲਾ ਆਇਆ ਇਸ ਕੰਮ ਤੇ ਜਾਂ ਮੈਂ ਕਹਿ ਆਇਆ। ਕਹਿੰਦੇ ਰਾਜਨ, ਤੇਰਾ ਮੁੱਖ ਬੜਾ ਉਦਾਸ ਜਿਹਾ ਹੋਇਆ ਪਿਆ ਹੈ।
ਧਰਮ ਅਰਥ ਕੌਮ ਵਿਗੜਿਓ ਆਜੂ,
ਕੋਈ ਕੰਮ ਵਿਗੜ ਗਿਆ ਤੇਰਾ, ਕੋਈ ਧਰਮ ਦਾ ਕੋਈ ਹੋਰ।
ਸੁਣਿਓ ਬਚਨ ਭਨੇ ਨਰ ਰਾਜੂ,
ਉਸ ਵਕਤ ਸੁਣ ਕਰਕੇ ਬਚਨ ਨਰਾਂ ਦੇ ਰਾਜ ਨੇ ਕਿਹਾ,
ਹੇ ਮੁਨ ਮੈਂ ਕਾਮੀ ਮਤ ਹੀਨਾ,
ਹੇ ਮੁਨੀ ਜੀ ਮੈਂ ਕਾਮੀ ਪੁਰਸ਼ ਮਤ ਤੋਂ ਹੀਣਾ ਹਾਂ,
ਲੰਪਟ ਸਦਾ ਰਹੋ ਤਹਿ ਦੀਨਾ,
ਮੈਂ ਆਪਣੀਆਂ ਇਸਤਰੀਆਂ ਦੇ ਅਧੀਨ ਹੀ ਸਦਾ ਰਹਿੰਦਾ ਹਾਂ।
ਬਾਲਕ ਪੰਚ ਵਰਖ ਕੋ ਜਾਓ,
ਮੇਰਾ 5 ਸਾਲ ਦਾ ਜੋ ਪੁੱਤਰ ਸੀ,
ਬਿਨ ਅਪਰਾਧ ਤਜਿਓ ਮੈਂ ਸੋ।
ਵਿਚਾਰੇ ਨੇ ਕੋਈ ਅਪਰਾਧ ਵੀ ਨਹੀਂ ਸੀ ਕੀਤਾ, ਫੇਰ ਵੀ ਮੈਂ ਛੱਡ ਦਿੱਤਾ।
ਅਬ ਉੱਠ ਗਏ ਕਰਨ ਤਪ ਬਨ ਮੈਂ,
ਹੁਣ ਉਹ ਜੰਗਲ ਵਿੱਚ ਤਪ ਕਰਨ ਚਲਿਆ ਗਿਆ ਹੈ।
ਸ਼ੁਦਾ ਹੋਏ ਸ਼ਰਮ ਸੀਤ ਉਸਨ ਮੈਂ,
ਵਿਚਾਰਾ ਦੇਖ ਭੁੱਖਾ ਹੋਊਗਾ, ਫੇਰ ਦੇਖ ਠੰਡ ਵੀ ਹੁੰਦੀ ਹੈ ਗਰਮੀ ਵੀ ਹੁੰਦੀ ਹੈ, ਕੀ ਕੁਛ ਝੱਲੂਗਾ, ਥੱਕਿਆ ਵੀ ਹੋਊਗਾ।
ਸੋ ਕਿਮ ਸਹ ਜੇ ਸੰਕਟ ਭਾਰੀ,
ਉਹ ਇੰਨੇ ਭਾਰੀ ਸੰਕਟ ਮੇਰਾ ਬੱਚਾ ਕਿਵੇਂ ਸਹਾਰੇਗਾ ਜੰਗਲ ਵਿੱਚ।
ਖਾਈ ਜਾਏ ਕੋ ਬਿਨ ਰਖਵਾਰੀ,
ਬਿਨਾਂ ਰਖਵਾਲੀ ਤੋਂ ਕੋਈ ਜੰਗਲੀ ਜਾਨਵਰ ਵਿਚਾਰੇ ਨੂੰ ਖਾ ਜਾਏਗਾ।
ਕਰੁਣਾ ਬੈਨ ਸੁਣੇ ਮੁਨ ਰਾਏ,
ਉਸ ਵਕਤ ਜਦੋਂ ਨਾਰਦ ਜੀ ਨੇ ਉਹ ਕਰੁਣਾ ਵਾਲੇ ਬਚਨ ਸੁਣੇ,
ਏਤ ਪ੍ਰਬੋਧਨ ਗਿਰਾ ਅਲਾਈ,
ਉਹਨੂੰ ਗਿਆਨ ਦੇਣ ਵਾਸਤੇ ਬਚਨ ਕਿਹਾ।
ਸੁਤ ਕੇ ਹੇਤ ਨਾ ਸੋਚ ਰਜਾਨਾ,
ਨਾ ਸੋਚ ਨਾ ਸੋਚ, ਆਪਣੇ ਪੁੱਤਰ ਬਾਰੇ ਚਿੰਤਾ ਨਾ ਕਰ, ਤੂੰ
ਈਸ਼ਰ ਵਸ ਹੈ ਸਰਬ ਇਸ ਸਥਾਨਾ,
ਉਹ ਪ੍ਰਮਾਤਮਾ ਸਾਰਿਆਂ ਸਥਾਨਾਂ ਤੇ ਵਸਦਾ ਹੈ।
ਬਨ ਮੈਂ ਛਿਛਾਂਕਰ ਹੈ ਤਪ ਭਾਰੀ,
ਤੇਰਾ ਪੁੱਤਰ ਜੰਗਲ ਵਿੱਚ ਬਹੁਤ ਭਾਰੀ ਤਪ ਕਰ ਰਿਹਾ।
ਲੋਕਪਾਲ ਤੇ ਉੱਚ ਅਧਿਕਾਰੀ,
ਉਹ ਤਾਂ ਬਹੁਤ ਉੱਚਾ ਅਧਿਕਾਰੀ ਹੋਵੇਗਾ ਉਹ।
ਥੋੜਨ ਦਿਵਸਾ ਆਈ ਤਬ ਪਾਸਾ,
ਤੂੰ ਚਿੰਤਾ ਨਾ ਕਰ, ਥੋੜਿਆਂ ਦਿਨਾਂ ਚ ਪ੍ਰਾਪਤੀ ਹੋ ਜਾਣੀ, ਉਹਨੇ ਆ ਜਾਣਾ।
ਜਗ ਮੈਂ ਕਰਹਿ ਸੋ ਜਸ ਪ੍ਰਕਾਸ਼ਾ,
ਇਹ ਮੈਂ ਕਹਿਣਾ ਤੇਰੇ ਪੁੱਤਰ ਨੂੰ ਕੋਈ ਮਾਰ ਨਹੀਂ ਸਕਦਾ, ਤੇਰਾ ਜਸ ਜਗ ਵਿੱਚ ਤੇਰੇ ਪੁੱਤਰ ਨਹੀਂ ਕਰਾਉਣਾ ਹੈ।
ਅਛ ਪ੍ਰਕਾਰ ਕਹਿ ਮੁਨੀ ਪਿਆਨਾ,
ਇਸ ਤਰ੍ਹਾਂ ਕਹਿ ਕੇ ਮੁਨੀ ਜੀ ਚਲੇ ਗਏ।
ਤਜਿਓ ਰਾਜ ਨਿਜ ਸੋਚ ਰਜਾਨਾ,
ਉਸ ਵਕਤ ਰਾਜੇ ਨੇ ਆਪਣੇ ਰਾਜ ਸੰਬੰਧੀ ਸੋਚਾਂ ਸਭ ਛੱਡ ਦਿੱਤੀਆਂ।
ਧਰੁਵ ਤਹਿ ਕਰਨ ਲੱਗੇ ਉਹ ਤਪ ਭਾਰੀ,
ਉਸ ਵਕਤ ਧਰੁਵ ਜੀ ਉਧਰ ਭਾਰੀ ਤਪ ਕਰਨ ਲੱਗੇ।
ਤੀਸਰ ਦਿਨ ਫਲ ਖਾਏ ਆਹਾਰੀ,
ਧਰੁਵ ਜੀ ਇੱਕ ਦਿਨ ਛੱਡ ਦਿੰਦੇ ਨੇ, ਤੀਜੇ ਦਿਨ ਜਾ ਕੇ ਇੱਕ ਜੰਗਲ ਚੋਂ ਫਲ ਤੋੜ ਕੇ ਖਾ ਲੈਂਦੇ ਨੇ।
ਪੂਜਤ ਜਾਓ ਇੱਕ ਮਾਸ ਬਿਤਾਇਓ,
ਇਉਂ ਤੀਜੇ ਦਿਨ ਇੱਕ ਫਲ ਖਾ ਕੇ ਗੁਜ਼ਾਰਾ ਕਰਕੇ ਭਗਤੀ ਕਰਦੇ ਇੱਕ ਮਹੀਨਾ ਲੰਘ ਗਿਆ।
ਦੂਸਰ ਮਾਸ ਤਰਨ ਕੋ ਖਾਇਓ,
ਦੂਸਰਾ ਮਹੀਨਾ ਜਦੋਂ ਆਇਆ ਤਾਂ ਘਾਹ ਖਾਣ ਲੱਗ ਪਏ, ਪੱਤੇ ਪੁੱਤੇ ਜੇ ਖਾ ਕੇ ਗੁਜ਼ਾਰਾ ਕੀਤਾ, ਬੜੀ ਕਰੜੀ ਤਪੱਸਿਆ ਹੁੰਦੀ ਹੈ।
ਸੂਕੇ ਪਰਨ ਤੀਸਰੇ ਮਾਸਾ,
ਤੀਸਰੇ ਮਹੀਨੇ ਚ ਉਹਨਾਂ ਨੇ ਕੀ ਕੀਤਾ, ਜਿਹੜੇ ਥੱਲੇ ਡਿੱਗੇ ਸੁੱਕੇ ਜੇ ਪੱਤੇ ਹੁੰਦੇ ਸੀ, ਜੇ ਬਾਹਲੀ ਭੁੱਖ ਨੇ ਤੰਗ ਕਰਨਾ, ਦੋ ਚਾਰ ਪੱਤੇ ਪੰਜ ਪੱਤੇ ਖਾ ਲੈਣੇ ਸੁੱਕੇ ਜੇ, ਤੇ ਫੇਰ ਸਮਾਧੀ ਲਾ ਲੈਣੀ।
ਖਾਏ ਰਹਿ ਸਿਮਰੈ ਸੁਖ ਰਾਸਾ,
ਬਸ ਪੱਤੇ ਖਾ ਕੇ ਗੁਜ਼ਾਰਾ ਕਰਦਾ ਤੇ ਸੁੱਖਾਂ ਦੇ ਸਮੁੰਦਰ ਪਰਮਾਤਮਾ ਨੂੰ ਯਾਦ ਕਰਦਾ।
ਨਵ ਮੈਂ ਦਿਵਸ ਪਾਏ ਮੁਖ ਸੋ,
ਹੁਣ ਨੌਵੇਂ ਦਿਨ ਜਾ ਕੇ ਸੁੱਕੇ ਪੱਤੇ ਮੂੰਹ ਚ ਪਾਉਂਦਾ।
ਨੀਰ ਪਰਨ ਸੁੱਕੇ ਹੈ ਜੋ,
ਸੋ ਜਿਹੜੇ ਪੱਤੇ ਬਿਲਕੁਲ ਹੀ ਸੁੱਕੇ ਪਏ ਨੇ ਨਾ, ਮੀਂਹ ਆਦਿਕ ਪੈਣ ਨਾਲ ਥੱਲੇ ਡਿੱਗ ਪੈਂਦੇ ਨੇ।
ਚੌਥੋ ਮਾਸ ਬਹਰ ਜਬ ਆਇਓ,
ਜਦੋਂ ਚੌਥਾ ਮਹੀਨਾ ਸਿਰ ਤੇ ਆ ਗਿਆ,
ਦਵਾਦਸ਼ ਦਿਵਸਨ ਮੈਂ ਤਬ ਖਾਇਓ,
ਫੇਰ ਬਾਰਾਂ ਦਿਨਾਂ ਬਾਅਦ ਇੱਕ ਪੱਤਾ ਖਾ ਲੈਣਾ, ਦੋ ਚਾਰ ਪੱਤੇ ਬਾਰਾਂ ਦਿਨਾਂ ਬਾਅਦ ਖਾਂਦਾ ਸੀ। ਫੇਰ
ਮਾਸ ਪੰਜਵੇਂ ਪੌਣ ਅਹਾਰੀ,
ਪੰਜਵੇਂ ਮਹੀਨੇ ਖਾਣਾ ਵੀ ਬੰਦ ਕਰਤਾ, ਪੌਣ ਹਾਰੀ ਹੋ ਕੇ ਬਹਿ ਗਿਆ।
ਜੀਤ ਸਵਾਸ ਲੀਨੇ ਕੁਵਾਰੀ,
ਸੋ ਸਾਰੇ ਸਵਾਸ ਇੱਕੋ ਵਾਰ ਜਿੱਤ ਲਏ। ਫਿਰ ਇਸ ਨੇ
ਇੱਕ ਚਰਨ ਪਰ ਹਵਾ ਕਰ ਠਾਂਡੋ,
ਫਿਰ ਇੱਕ ਪੈਰ ਦੇ ਭਾਰ ਹੋ ਕੇ ਖੜਾ ਹੋ ਕੇ ਭਗਤੀ ਕਰਨ ਲੱਗਿਆ।
ਭਯੋ ਬਿਟਪ ਨਿਆਈ ਅਤ ਗਾਡੋ,
ਫਿਰ ਇਹ ਉਸ ਵਕਤ ਜਿਵੇਂ ਦਰਖਤ ਖੜਾ ਹੁੰਦਾ ਨਾ, ਜਾਂ ਉਹ ਸਿੱਧਾ ਖੜ ਗਿਆ ਸਮਾਧੀ ਲਾ ਕੇ ਇੱਕ ਲੱਤ ਦੇ ਭਾਰ।
ਸਭ ਦਿਸ ਤੇ ਮਨ ਰੋਕਣ ਕੀਨੋ,
ਚਾਰੇ ਪਾਸਿਓ ਨੇ ਆਪਣਾ ਮਨ ਦੀਆਂ ਬਿਰਤੀਆਂ ਰੋਕ ਲਈਆਂ, ਕਿਉਂਕਿ ਨਿਆਣਾ ਹੀ ਸੀ ਹਲੇ।
ਸ੍ਰੀ ਕਰਤਾਰ ਚਰਨ ਮਹਿ ਦੀਨੋ,
ਅਕਾਲ ਪੁਰਖ ਦੇ ਬਸ ਚਰਨਾਂ ਵਿੱਚ ਧਿਆਨ ਚਲਿਆ ਗਿਆ ਸਿੱਧਾ ਹੀ।
ਜੋ ਮਹਿ ਦਾਜ ਕਾ ਬਹਰ ਪ੍ਰਧਾਨਾ,
ਸੋ ਜਿਹੜੇ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਨਾ, ਪ੍ਰਕਿਰਤੀ ਮਹਿ ਤੱਤਵ ਅਹੰਕਾਰ ਆਦਿ ਜਗਤ ਦੇ ਮੂਲ ਕਾਰਨ ਸਾਰੇ,
ਸਭ ਕੋ ਹੈ ਆਧਾਰ ਭਗਵਾਨਾ,
ਸਾਰਿਆਂ ਦਾ ਆਧਾਰ ਪਰਮੇਸ਼ਰ ਆਪ ਹੀ ਹੈ। ਪਿੱਛੇ ਆ ਚੁੱਕੇ ਨੇ, ਪਹਿਲਾਂ ਪ੍ਰਹਿਲਾਦ ਜੀ ਦੇ ਪ੍ਰਸੰਗ ਵਿੱਚ ਆਪਾਂ ਦੱਸਿਆ ਸੀ ਕਿ ਕਿਸ ਪ੍ਰਕਾਰ ਪੁਰਖ ਤੋਂ ਪ੍ਰਕਿਰਤੀ, ਪ੍ਰਕਿਰਤੀ ਤੋਂ ਮਹਿ ਤੱਤ ਤੋਂ ਅੱਗੇ ਤੱਤ, ਤੱਤ ਤੋਂ ਅੱਗੇ ਹੰਕਾਰ, ਫਿਰ ਇਹ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਇਹ ਸਾਰਾ ਕੁਝ ਪਹਿਲਾਂ ਆ ਚੁੱਕਿਆ ਹੈ।
ਦੇਹ ਕੋ ਧਿਆਨ ਅਡੋਲ ਸੋ ਧਰਕੇ,
ਉਹਦਾ ਧਿਆਨ ਪ੍ਰਮਾਤਮਾ ਦਾ ਅਡੋਲ ਇੱਕ ਰਸ ਧਰ ਕੇ,
ਰਹਿਉ ਠੰਡ ਉਰ ਦ੍ਰਿੜਤਾ ਕਰਕੇ,
ਖੜਾ ਹੀ ਰਿਹਾ ਦ੍ਰਿੜਤਾ ਕਰਕੇ, ਹਿੱਲਿਆ ਹੀ ਨਹੀਂ ਮੁੜ ਕੇ ਉੱਥੋਂ।
ਰੋਕ ਸਵਾਸ ਜਬ ਕਿਆਸ ਕਰਨੀ,
ਰੋਕ ਕੇ ਸਵਾਸਾਂ ਨੂੰ ਜਦੋਂ ਇਹੀ ਜਿਹੀ ਕਿਰਿਆ ਕੀਤੀ,
ਡਗਮਗ ਡੋਲ ਗਏ ਸਭ ਧਰਨੀ,
ਧਰਤੀ ਡੋਲ ਗਈ ਉਸ ਵਕਤ। ਪੰਜਵੇਂ ਮਹੀਨੇ ਚ ਧਰਤੀ ਡੁਲਾਤੀ ਸੀ, ਧਰਤੀ ਹਿੱਲਣ ਲੱਗ ਪਈ, ਇੰਨਾ ਜ਼ਿਆਦਾ ਤਪੱਸਿਆ ਕੀਤੀ ਇਹਨੀ, ਕਿਉਂ ਪਿਛਲੀ ਵੀ ਕਮਾਈ ਨਾਲ ਹੋਣੀ ਆ ਨਾ, ਰਾਜੇ ਦੇ ਘਰੇ ਐਵੇਂ ਤਾਂ ਆ ਨਹੀਂ ਗਿਆ ਹੋਣਾ। ਇਸ ਕਰਕੇ ਕੋਈ ਮਹਾਂਪੁਰਖਾਂ ਨੂੰ ਪੁੱਛਿਆ ਸੀ ਬਈ ਕਈ ਬੰਦੇ ਬਹੁਤ ਅਮੀਰ ਹੁੰਦੇ ਨੇ, ਰਾਜੇ ਮਹਾਰਾਜੇ, ਉਹਨੇ ਘਰ ਔਲਾਦ ਕਿਉਂ ਨਹੀਂ ਹੁੰਦੀ? ਕਹਿੰਦੇ ਉਨੀ ਕਿਸੇ ਦੀ ਕਮਾਈ ਹੋਵੇ ਤਾਂ ਉਹਦੇ ਘਰੇ ਆਵੇ ਉਹ, ਕਿਉਂਕਿ ਰਾਜੇ ਦੇ ਘਰੇ ਜਨਮ ਲੈਣਾ ਕਿਹੜਾ ਸੌਖਾ, ਕਹਿੰਦੇ ਬਹੁਤ ਕਮਾਈ ਚਾਹੀਦੀ ਹੁੰਦੀ ਹੈ। ਇਸ ਕਰਕੇ ਰਾਜੇ ਦੇ ਘਰੇ ਪਹਿਲਾਂ ਤਾਂ ਅਮੀਰਾਂ ਦੇ ਘਰੇ ਲੜਕਾ ਆਉਂਦਾ ਹੀ ਕਮਾਈ ਵਾਲਾ ਹੁੰਦਾ, ਬਹੁਤ ਜ਼ਿਆਦਾ ਕਮਾਈ ਨਾਲ ਆਉਂਦਾ। ਇਹ ਪਿਛਲਾ ਭਗਤ ਹੋਣਾ ਕੋਈ ਪਰਮਾਤਮਾ ਦਾ ਕਈ ਜਨਮਾਂ ਦਾ, ਫਿਰ ਇਸ ਕਰਕੇ ਨੇ ਇੰਨੀ ਤਪੱਸਿਆ ਕੀਤੀ, ਇੰਨੀ ਤਪੱਸਿਆ ਕਿ ਧਰਤੀ ਡੋਲਣ ਲੱਗ ਪਈ। ਪਰਮੇਸ਼ਰ ਨੇ ਵੀ ਕੁਛ ਪਰਖਾਂ ਲੈਣੀਆਂ ਹੁੰਦੀਆਂ ਪ੍ਰਾਪਤੀ ਤੋਂ ਪਹਿਲਾਂ। ਇਸ ਪ੍ਰਕਾਰ ਸਾਧ ਸੰਗਤ ਜੀ, ਤਾਂਹੀਓ ਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਕਿਹਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉਹਨਾਂ ਵਾਂਗੂ ਜਪੋ ਜੇ ਜਪਣਾ। ਤੇ ਇੱਥੇ ਕਿਤੇ ਕਹਿ ਦਈਏ ਮਾੜਾ ਜਿਹਾ ਪੰਜ ਮਾਲਾ ਕਰਨੀਆਂ ਲਓ, ਬਸ ਉੱਥੇ ਬ੍ਰੇਕਾਂ ਲੱਗ ਜਾਂਦੀਆਂ। ਕਿੰਨੀ ਕਮਾਈ ਕੀਤੀ, 5 ਸਾਲ ਦੀ ਉਮਰ ਛੋਟੇ ਜਿਹੇ ਬੱਚੇ ਨੇ, ਤੇ ਪ੍ਰਾਪਤੀ ਵੀ ਕਰ ਲਈ। ਆਪਣੇ 5 ਸਾਲ ਦਾ ਨਿਆਣਾ ਕਰਾਓ ਖਾਂ, ਇੰਨਾ ਕੁਛ ਨਹੀਂ ਕਰ ਸਕਦੇ ਇਹ ਆਪਾਂ, ਕਿਉਂਕਿ ਆਪ ਹੀ ਨਹੀਂ ਹੋਏ ਜੇ ਜਿਹੇ ਜੇ ਮਾਂ ਬਾਪ ਨੇ, ਫਿਰ ਉਹਨਾਂ ਦੇ ਮਾਂ ਬਾਪ, ਉਹਨਾਂ ਦੇ ਮਾਂ ਬਾਪ, ਸਾਡੀ ਕੁਲ ਵਿੱਚ ਕਿਹੜਾ ਕੋਈ ਬ੍ਰਹਮ ਗਿਆਨੀ ਹੋਇਆ ਕਿਸੇ ਦੇ ਭਾਵੇਂ ਕਦੇ ਦੇ ਹੋਇਆ ਹੋਵੇ। ਪਿੱਛੇ ਤੱਕ ਕਿਸੇ ਨੂੰ ਕੁਛ ਨਹੀਂ ਪਤਾ, ਸਿੱਖੀ ਕੀ ਹੁੰਦੀ, ਬਾਣੀ ਕੀ ਹੁੰਦੀ, ਪੜ੍ਹਨੀ ਕਿਵੇਂ ਹੈ, ਮਾਲਾ ਕਿਵੇਂ ਕਰਨੀਆਂ ਨੇ। ਜੇ ਬਚਪਨ ਤੋਂ ਹੀ ਲੈ ਕੇ ਬੱਚੇ ਨੂੰ ਭਗਤੀ ਵਾਲੇ ਪਾਸੇ ਲਾਈਏ ਤਾਂ ਬੱਚੇ ਨੂੰ ਭਗਤੀ ਦਾ ਗਿਆਨ ਹੋਵੇ, ਤਾਂ ਆਪਾਂ ਨੂੰ ਵੀ ਹੋਵੇ। ਥੋੜ੍ਹੇ ਥੋੜ੍ਹੇ ਪਾਠ ਤੋਂ ਹੀ ਬੰਦੇ ਡਰੀ ਜਾਂਦੇ, ਇੱਕਦਮ ਡਰ ਜਾਂਦੇ ਨੇ, ਇੰਨਾ ਪਾਠ ਇੰਨਾ ਕੌਣ ਕਰੂਗਾ। ਸਿੱਖਿਆ ਲਓ ਪ੍ਰਹਿਲਾਦ ਜੀ ਧਰੂ ਜੀ ਦੀ ਸਾਖੀ ਤੋਂ, ਇਹਨੇ ਕਮਾਈ ਕੀਤੀ, 36,000 ਸਾਲ ਤੱਕ ਰਾਜ ਕੀਤਾ ਮੁੜ ਕੇ, ਔਰ ਏਡੀ ਉੱਚੀ ਪਦਵੀ ਪ੍ਰਾਪਤ ਕਰ ਲਈ। ਸਾਰਿਆਂ ਭਗਤਾਂ ਤੋਂ ਸ਼੍ਰੋਮਣੀ ਭਗਤ ਧਰੂ ਜੀ ਬਣੇ, ਫਿਰ ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ। ਆਪਾਂ ਵੀ ਪ੍ਰਣ ਕਰੀਏ ਮਨ 'ਚ, ਆਪਾਂ ਵੀ ਪਰਮਾਤਮਾ ਦੀ ਭਗਤੀ ਕਰਿਆ ਕਰੀਏ। ਵਾਹਿਗੁਰੂ ਸਾਡੇ 'ਤੇ ਵੀ ਮਿਹਰ ਕਰੇ, ਸਾਨੂੰ ਵੀ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ਾਂ ਕੀਤੀਆਂ ਨੇ, ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਆਪਣੇ 'ਤੇ। ਸੋ ਜਸ ਪੰਜਾਬੀ ਜੋ TV ਸ਼ੁਰੂ ਹੋਣਾ ਆਪਣਾ ਸਾਰੇ USA ਵਾਸਤੇ, ਹਾਲੇ ਤੱਕ ਨਿਊਯਾਰਕ ਵੱਲ 2-4 ਸਟੇਟਾਂ ਵਿੱਚ ਹੈ, ਉਹਦੇ ਲਈ ਆਪਣੀ ਸਾਈਟ ਖੋਲ੍ਹਣੀ SF6Center.org, ਉਹਦੇ 'ਚ ਇੱਕ ਫਾਰਮ ਹੈ ਉਹਨਾਂ ਦਾ, ਸੋ ਫਾਰਮ ਭਰ ਕੇ ਉਹਨਾਂ ਨੂੰ ਭੇਜ ਦੇਣਾ, ਉਹਦੇ ਵਿੱਚੋਂ ਹੀ, ਕੋਈ ਕੁਛ ਨਹੀਂ ਦੇਣਾ ਲੈਣਾ, ਬਸ ਭਰਨਾ ਵੀ ਹਾਂ ਅਸੀਂ ਇਹ ਸੁਣਿਆ ਕਰਾਂਗੇ, ਕੋਈ ਉਹਦਾ ਖਰਚਾ ਨਹੀਂ ਆਉਣਾ। ਬਾਅਦ ਦੇ ਵਿੱਚ ਵੀ ਮਾੜਾ ਜਿਹਾ ਹੀ ਹੁੰਦਾ ਕਿ ਐਵੇਂ ਹੀ, ਪਰ ਉਹ ਸਾਰਾ ਜਿੰਨਾ ਉਹਦੇ 'ਤੇ ਕਥਾ ਕੀਰਤਨ ਆਪਾਂ ਵੱਧ ਤੋਂ ਵੱਧ ਸਾਰੇ USA 'ਚ ਬਹਿ ਕੇ ਸਰਵਣ ਕਰ ਸਕਦੇ ਹਾਂ। ਸੋ ਉਹ ਸਾਰਿਆਂ ਨੇ ਕੋਸ਼ਿਸ਼ ਕਰਨੀ ਜਿੱਥੇ ਕੋਈ ਸੁਣਦੇ ਹੋਣ ਉਹ ਫਾਰਮ ਭਰ ਕੇ ਉਹਦੇ ਵਿੱਚੋਂ ਹੀ ਕੱਢਣਾ, ਅਤੇ ਉੱਥੋਂ ਹੀ ਭਰ ਦੇਣਾ ਹੁੰਦਾ। ਉਹ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਕੰਪਿਊਟਰ ਵਾਲਿਆਂ ਨੂੰ ਕਿਵੇਂ ਭਰੀਦਾ, ਭਰ ਕੇ ਅਤੇ ਉਹ ਭੇਜ ਦੇਣਾ ਆਪਾਂ ਨੇ, ਅਤੇ ਉਹਦੇ ਨਾਲ ਫਿਰ ਆਪਾਂ ਨੂੰ, ਸੋ ਸਤਿਗੁਰੂ ਦੀ ਕਿਰਪਾ ਨਾਲ ਇਸ ਮਹੀਨੇ ਜਾਂ ਅਗਲੇ ਮਹੀਨੇ ਫਿਰ ਆਪਾਂ ਸ਼੍ਰਵਣ ਕਰ ਸਕਦੇ ਹਾਂ TV ਆਪਣੇ ਘਰਾਂ ਦੇ ਵਿੱਚ। ਇਹ ਕਥਾ ਲਾਈਵ ਫਿਰ ਉਹਦੇ 'ਤੇ ਹੀ ਆਵੇਗੀ, ਸਤਿਗੁਰੂ ਬਖਸ਼ਿਸ਼ ਕਰਨਗੇ ਆਪਣੇ 'ਤੇ, ਨਾਮ ਜਪਾਂਗੇ ਘਰ ਘਰ ਦੇ ਵਿੱਚ ਬੈਠ ਕਰਕੇ, ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਵਾਸਤੇ ਮਿਲਣਗੀਆਂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।